SBS ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨੂੰ ਅਸੀਂ ਦੱਸ ਦਈਏ ਕਿ ਮਈ ਦਾ ਮਹੀਨਾ ਆਸਟ੍ਰੇਲੀਆ ਵਿੱਚ ਪ੍ਰੀਵੈਂਸ਼ਨ ਆਫ ਫੈਮਿਲੀ ਵਾਇਲੈਂਸ ਮੰਥ ਵਜੋਂ ਮਨਾਇਆ ਜਾਂਦਾ ਹੈ। ਇਸੇ ਮਹੀਨੇ ਮਦਰਸ ਡੇ ਵੀ ਆਉਂਦਾ ਹੈ। ਸੋ ਮਾਵਾਂ ਦਾ, ਭੈਣਾਂ ਦਾ, ਧੀਆਂ ਦਾ ਸਤਿਕਾਰ ਕਰਨ ਵਾਸਤੇ ਇਸ ਮਹੀਨੇ ਨੂੰ ਸਾਨੂੰ ਸੋਚਣ 'ਤੇ ਮਜਬੂਰ ਕੀਤਾ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਮਹਿਫੂਜ਼ ਰੱਖੀਏ, ਉਹਨਾਂ ਦਾ ਸਤਿਕਾਰ ਕਿਵੇਂ ਕਰੀਏ ਅਤੇ ਖਾਸ ਕਰ ਘਰੇਲੂ ਹਿੰਸਾ ਤੋਂ ਉਹਨਾਂ ਨੂੰ ਕਿਵੇਂ ਬਚਾਈਏ। ਸੋ ਇਸ ਵਾਸਤੇ ਸਾਡੇ ਸਟੂਡੀਓ ਵਿੱਚ ਅੱਜ ਤਿੰਨ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹਨ। ਇੱਕ ਤਾਂ ਆਪ ਪੀੜਿਤ ਹਨ, ਉਹਨਾਂ ਦਾ ਨਾਂ ਅਸੀਂ ਗੁਪਤ ਰੱਖਣਾ ਚਾਹੁੰਦੇ ਹਨ ਅਤੇ ਅੱਜ ਦੇ ਇੰਟਰਵਿਊ ਵਾਸਤੇ ਉਹਨਾਂ ਦਾ ਨਾਂ ਅਸੀਂ ਰੱਖਿਆ ਹੈ ਪੂਜਾ। ਤਾਂ ਪੂਜਾ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਜੀ।
ਇਹਨਾਂ ਦੇ ਨਾਲ ਨਾਲ ਤਰੁਣਾ ਚੌਧਰੀ ਇੱਥੇ ਆਏ ਹਨ, ਜੋ ਕਈ ਸਾਲਾਂ ਤੋਂ ਇੱਕ ਵਾਲੰਟੀਅਰ ਵਜੋਂ ਕੰਮਕਾਜ ਕਰਦੇ ਆਏ ਹਨ, ਸੋਸ਼ਲ ਵਰਕਰ ਹਨ। ਸ਼ਾਇਦ ਬਹੁਤੇ ਲੋਕਾਂ ਨੇ ਇਹਨਾਂ ਦਾ ਨਾਂ ਨਹੀਂ ਸੁਣਿਆ ਹੋਵੇਗਾ ਕਿਉਂਕਿ ਆਪਣੇ ਆਪ ਨੂੰ ਬਹੁਤ ਅਗੁਪਤ ਰੱਖਦੇ ਹਨ, ਪਰ ਤਰੁਣਾ, ਤੁਹਾਡਾ ਬੜਾ ਸਵਾਗਤ ਹੈ।
ਥੈਂਕ ਯੂ ਮਨਪ੍ਰੀਤ ਜੀ।
ਅਤੇ ਇਹਨਾਂ ਦੇ ਨਾਲ ਆਏ ਹਨ ਪ੍ਰਤੀਕ ਪਾਵਾ, ਜੋ ਕਿ ਜਾਗ੍ਰਿਤੀ ਨਾਲ ਕੁਝ ਸਾਲਾਂ ਤੋਂ ਕੰਮਕਾਜ ਕਰ ਰਹੇ ਹਨ, ਲੋਜਿਸਟਿਕਸ ਵਗੈਰਾ ਪ੍ਰੋਵਾਈਡ ਕਰਦੇ ਹਨ, ਜਿਹੜੀ ਪੀੜਿਤ ਮਹਿਲਾਵਾਂ ਹਨ ਉਹਨਾਂ ਦਾ ਸਮਰਥਨ ਕਰਦੇ ਹਨ, ਸਪੋਰਟ ਪ੍ਰੋਵਾਈਡ ਕਰਦੇ ਹਨ। ਪ੍ਰਤੀਕ ਜੀ, ਆਇਆਂ ਨੂੰ
ਥੈਂਕ ਯੂ ਮਨਪ੍ਰੀਤ ਜੀ।
ਗੱਲਬਾਤ ਦਾ ਸਿਲਸਿਲਾ ਅਗਰ ਅਸੀਂ ਸ਼ੁਰੂ ਕਰੀਏ ਤਾਂ ਮੇਰੇ ਖਿਆਲ ਨਾਲ ਸਭ ਤੋਂ ਪਹਿਲਾਂ ਪੂਜਾ ਨੂੰ ਹੀ ਪੁੱਛਣਾ ਚਾਹਾਂਗੀ ਕਿ ਉਹ ਆਪਣੇ ਤਜਰਬੇ ਬਾਰੇ ਦੱਸਣ। ਆਸਟ੍ਰੇਲੀਆ ਤੁਸੀਂ ਪੂਜਾ ਕਦੋਂ ਆਏ, ਕੀ ਹੋਇਆ? ਮੈਂ ਬਹੁਤਾ ਇਹ ਤਾਂ ਨਹੀਂ ਚਾਹਾਂਗੀ ਕਿ ਤੁਸੀਂ ਦੱਸੋ ਕਿ ਕਿੰਨੀ ਪੀੜਾ ਤੁਸੀਂ ਮਹਿਸੂਸ ਕੀਤੀ, ਕਿਉਂਕਿ ਸ਼ਾਇਦ ਉਸ ਬਾਰੇ ਗੱਲ ਕਰਨ ਨਾਲ ਹੋਰ ਤੁਹਾਡੇ ਜ਼ਖਮ ਹਰੇ ਹੋਣਗੇ। ਪਰ ਮੇਰੇ ਖਿਆਲ ਜੋ ਤੁਹਾਡੇ ਤੋਂ ਅਸੀਂ ਜ਼ਰੂਰ ਪੁੱਛਣਾ ਚਾਹਾਂਗੇ ਕਿ ਤੁਸੀਂ ਮਦਦ ਕਿਵੇਂ ਲਈ, ਕਿਸ ਨੇ ਤੁਹਾਨੂੰ ਮਦਦ ਪ੍ਰਦਾਨ ਕੀਤੀ, ਉਸ ਦੌਰ ਬਾਰੇ ਕੁਛ ਦੱਸੋ।
ਮੈਂ 2013 ਵਿੱਚ ਆਈ ਸੀ ਆਸਟ੍ਰੇਲੀਆ ਮੇਰੀ ਮੈਰਿਜ ਤੋਂ ਬਾਅਦ। ਉੱਥੋਂ ਹੀ ਸ਼ੁਰੂ ਹੋ ਗਿਆ ਸੀ। ਫਿਜ਼ੀਕਲ ਵਾਇਲੈਂਸ ਤਾਂ ਨਹੀਂ ਸੀਗਾ, ਪਰ ਮੈਂਟਲੀ ਇਮੋਸ਼ਨਲ ਹਰਾਸਮੈਂਟ ਉਹ ਜ਼ਿਆਦਾ ਸੀਗੀ। ਮੈਂ 2 ਸਾਲ ਬਰਦਾਸ਼ਤ ਕਰਦੀ ਰਹੀ, ਉਹ ਤੋਂ ਬਾਅਦ ਵੀ ਕੋਸ਼ਿਸ਼ ਕਰਦੀ ਰਹੀ ਰਿਲੇਸ਼ਨਸ਼ਿਪ ਨੂੰ ਬਚਾਉਣ ਦੀ, ਪਰ ਉਹ ਤੋਂ ਬਾਅਦ ਫਿਰ ਨਹੀਂ ਹੋ ਪਾਇਆ।
ਇੱਥੇ ਤੁਹਾਡੇ ਜਾਣ ਪਛਾਣ ਦੇ ਕੋਈ ਸਨ, ਤੁਹਾਡਾ ਆਪਣਾ ਕੋਈ ਸੋਸ਼ਲ ਸਰਕਲ ਸੀ?
ਨਹੀਂ ਜੀ, ਕੋਈ ਨਹੀਂ। ਜਿਹੜਾ ਥੋੜ੍ਹਾ ਬਹੁਤ 2 ਸਾਲਾਂ ਵਿੱਚ ਬਣਿਆ ਸੀ, ਜਿੱਦਾਂ ਕੁਛ ਫਰੈਂਡਸ ਬਣੇ ਸੀ, ਬਸ ਉਹੀ ਸੀਗਾ। ਕੋਈ ਫੈਮਿਲੀ ਜਾਂ ਰਿਲੇਟਿਵਸ ਕੋਈ ਉਦਾਂ ਦਾ ਨਹੀਂ ਸੀਗਾ।
ਉਹ ਵੀ ਤੁਹਾਡੇ ਹਸਬੈਂਡ ਦੇ ਹੀ ਦੋਸਤ ਮਿੱਤਰ ਹੋਣਗੇ?
ਹਾਂਜੀ, ਜ਼ਿਆਦਾਤਰ ਉਹੀ ਹੋਣਗੇ।
ਸੋ ਤੁਹਾਡਾ ਸਪਾਊਸਲ ਵੀਜ਼ਾ ਸੀ, ਤੇ ਤੁਹਾਡੇ ਹਸਬੈਂਡ ਦਾ ਵੀਜ਼ਾ ਸਟੇਟਸ ਕੀ ਸੀ ਇੱਥੇ?
ਉਹ ਸਿਟੀਜ਼ਨ ਸੀਗੇ।
ਅੱਛਾ,
ਹਾਂਜੀ,
ਠੀਕ ਹੈ ਜੀ। ਫਿਰ
ਤੇ ਫਿਰ ਉਸ ਤੋਂ ਬਾਅਦ 2 ਸਾਲ ਇੱਦਾਂ ਹੀ ਨਿਕਲ ਗਏ। ਮੈਂ ਕੋਸ਼ਿਸ਼ ਕਰਦੀ ਰਹੀ ਠੀਕ ਕਰਨ ਦੀ। ਉਹਨਾਂ ਨੇ ਪਹਿਲੇ ਤਾਂ ਜਿੱਦਾਂ ਆਪਣੇ ਆਪ ਨੂੰ ਬਚਾਉਣ ਦੀ ਕਿ ਮੈਂ ਇੱਦਾਂ ਦੀ ਉਹਨਾਂ, ਕਿਉਂਕਿ ਇੰਡੀਅਨ ਮੈਨ ਦੀ ਮੈਨੂੰ ਲੱਗਦੀ ਹੈ ਇਹ ਥਿੰਕਿੰਗ ਹੁੰਦੀ ਹੈ ਕਿ ਅਸੀਂ ਮਾਰਿਆ ਨਹੀਂ ਤਾਂ ਕੋਈ ਵਾਇਲੈਂਸ ਨਹੀਂ ਹੋਈ। ਉਹਨਾਂ ਲਈ ਇਹ ਹੁੰਦਾ ਕਿ ਹੱਥ ਉਠਾਉਣਾ ਹੀ ਇੱਕ ਵਾਇਲੈਂਸ ਹੁੰਦੀ ਹੈ, ਅਗਰ ਹੱਥ ਨਹੀਂ ਉਠਾਇਆ ਤਾਂ ਉਹ ਡੋਮੈਸਟਿਕ ਵਾਇਲੈਂਸ ਨਹੀਂ ਹੈਗੀ ਹੈ। ਪਰ ਤੁਸੀਂ ਜਿਹੜਾ ਰੋਜ਼ ਦਾ ਮੈਂਟਲ ਟੋਰਚਰ ਹੁੰਦਾ ਹੈ, ਇਮੋਸ਼ਨਲ ਟੋਰਚਰ ਹੁੰਦਾ ਹੈ, ਉਹ ਵੀ ਮੈਟਰ ਕਰਦਾ ਹੈ।
ਤਾਨੇ ਸੁਣਨੇ,
ਗੱਲ ਨਹੀਂ ਕਰਨੀ, ਜਾਂ ਆਪਣੀ ਘਰ ਵਾਲਿਆਂ ਦੇ ਇਨਫਲੂਐਂਸ 'ਚ ਆ ਕੇ ਕੁਛ ਵੀ ਕਹਿ ਦੇਣਾ, ਉਹ ਸਾਰੀਆਂ ਚੀਜ਼ਾਂ, ਉਹੀ ਸਭ ਚੱਲਦਾ ਰਿਹਾ। ਫਿਰ ਉਹਨਾਂ ਨੇ ਇਸੇ ਹੀ ਇਮੋਸ਼ਨਲ ਐਬਿਊਜ਼ ਕਰਕੇ ਫਿਰ ਮੈਨੂੰ ਇੰਡੀਆ ਭੇਜ ਦਿੱਤਾ, ਅਤੇ ਮੇਰਾ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਉਹ ਆਉਣ ਵਾਲੀ ਸੀਗੀ।
ਅੱਛਾ, ਤੁਹਾਡੀ PR ਨਹੀਂ ਹੋਈ ਸੀ?
ਨੋ,
ਠੀਕ ਹੈ।
ਲਾਸਟ ਸਟੇਜ 'ਤੇ ਸੀਗੀ, ਜਿੱਦਾਂ ਸਾਈਨ ਕਰਦੇ ਹੁੰਦੇ ਨੇ ਪੇਪਰ। ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਇੰਡੀਆ ਭੇਜ ਦਿੱਤਾ ਅਤੇ ਮੇਰੀ ਵੀਜ਼ਾ ਤੋਂ ਸਪੋਂਸਰਸ਼ਿਪ ਵਿਦਡਰਾਅ ਕਰ ਲਈ। ਉਹ ਤੋਂ ਬਾਅਦ ਫਿਰ ਮੈਂ ਜਦ ਇੰਡੀਆ ਗਈ ਅਤੇ ਫਿਰ, ਕਿਉਂਕਿ ਸਾਡੀ ਸੋਸਾਇਟੀ ਦਾ ਅਤੇ ਕਲਚਰਲ ਕਮਿਊਨਿਟੀ ਦਾ ਸਟਿਗਮਾ ਹੁੰਦਾ ਹੀ ਹੈ ਕਿ ਕਿਉਂ ਕਿੱਦਾਂ ਹੋ ਗਿਆ, ਪਰ ਫਿਰ ਲੋਕਾਂ ਨੂੰ ਇਹੀ ਹੁੰਦਾ ਹੈ ਕਿ ਕੁੜੀ ਤਾਂ ਪੈਸੇ ਪਿੱਛੇ ਪਈ ਹੋਈ ਹੈ ਜਾਂ ਉਹਨੂੰ PR ਚਾਹੀਦੀ ਹੈ, ਪਰ ਕੋਈ ਇਹ ਨਹੀਂ ਸੋਚਦਾ ਕਿ ਬੀਇੰਗ ਐਜੂਕੇਟਿਡ ਅਸੀਂ ਵੀ ਆਪਣੇ ਲਾਈਫ ਦੇ 2 ਸਾਲ ਇੱਥੇ ਲਗਾਏ ਨੇ, ਟਾਈਮ ਦਿੱਤਾ ਰਿਲੇਸ਼ਨਸ਼ਿਪ ਨੂੰ ਅਤੇ ਆਪਣਾ ਕਰੀਅਰ ਦਾਅ 'ਤੇ ਲਗਾਇਆ ਅਤੇ ਉਹ ਸਾਰੀਆਂ ਚੀਜ਼ਾਂ। ਅਤੇ ਫਿਰ ਮੈਂ ਉੱਥੇ ਬੈਠ ਕੇ ਡਿਸਾਈਡ ਕੀਤਾ ਕਿ ਨਹੀਂ, ਮੈਂ ਫਾਈਟ ਕਰੂੰਗੀ। ਫਿਰ ਉਸ ਤੋਂ ਬਾਅਦ ਮੇਰੀ ਇੱਥੇ ਇੱਕ ਫਰੈਂਡ ਹੈਗੀ ਹੈ, ਉਹ ਸੋਸ਼ਲ ਵਰਕਰ ਹੈਗੀ ਹੈ, ਫਿਰ ਉਹਨਾਂ ਨੇ ਮੈਨੂੰ ਜਾਗ੍ਰਿਤੀ ਦਾ ਕੰਟੈਕਟ ਨੰਬਰ ਦਿੱਤਾ। ਫਿਰ ਮੈਂ ਉਹਨਾਂ ਨੂੰ ਈਮੇਲ ਕੀਤੀ ਅਤੇ ਉਹਨਾਂ ਨੇ ਮੈਨੂੰ ਫਿਰ ਵਾਪਸ ਬੁਲਾਇਆ ਆਸਟ੍ਰੇਲੀਆ।
ਫਿਰ ਮਦਦ ਉਹਨਾਂ ਨੇ,
ਹਾਂਜੀ, ਫਿਰ ਮੈਂ ਵਾਪਸ ਆਈ।
ਸੋ ਉਹ ਦੌਰ ਜੇ ਤੁਸੀਂ ਵਾਪਸ ਆਏ ਸੋ, ਤੁਸੀਂ ਆਪਣੇ ਹਸਬੈਂਡ ਨਾਲ ਤੇ ਰਹਿ ਨਹੀਂ ਸਕਦੇ ਸੋ, ਕਿੱਥੇ ਰਹੇ ਤੁਸੀਂ?
ਮੈਂ ਵਾਪਸ ਤੇ ਉਹਨਾਂ ਕੋਲ ਹੀ ਆਈ ਸੀਗੀ, ਪਰ ਦ ਸੇਮ ਡੇ ਉਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ। ਪਰ ਮੈਂ ਕੰਟੀਨਿਊਸਲੀ ਜਦ ਮੈਂ ਇੰਡੀਆ ਤੋਂ ਵਾਪਸ ਆਈ ਸੀ ਅਤੇ ਮੈਂ ਜਾਗ੍ਰਿਤੀ ਦੇ ਕੰਟੈਕਟ ਵਿੱਚ ਸੀ, ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਅਤੇ ਇਹਨਾਂ ਨੇ ਮੈਨੂੰ ਉਸ ਟਾਈਮ ਐਮਰਜੈਂਸੀ ਇਮੀਡੀਏਟ ਐਕੋਮੋਡੇਸ਼ਨ ਪ੍ਰੋਵਾਈਡ ਕੀਤੀ। ਅਤੇ ਹੁਣ ਲਾਸਟ 6 ਮੰਥਸ ਤੋਂ ਮੈਨੂੰ ਬਹੁਤ ਸਿਕਿਓਰਡ ਐਕੋਮੋਡੇਸ਼ਨ ਮਿਲੀ ਹੋਈ ਹੈ ਅਤੇ ਹੁਣ ਮੈਂ ਜੋਬ ਵੀ ਸਟਾਰਟ ਕਰ ਦਿੱਤੀ ਹੈ, ਇੰਡੀਪੈਂਡੈਂਟ ਹੋ ਗਈ ਹਾਂ ਤੇ ਮੈਂ ਆਪਣੀ ਜੋਬ ਕਰਦੀ ਹਾਂ, ਸਭ ਕੁਝ ਠੀਕ ਚੱਲ ਰਿਹਾ
ਕਿਉਂਕਿ ਵੇਲੇ ਸਿਰ ਤੁਹਾਨੂੰ ਮਦਦ ਮਿਲ ਗਈ।
ਹਾਂਜੀ
ਤਰੁਣਾ, ਅਗਰ ਮੈਂ ਤੁਹਾਨੂੰ ਪੁੱਛਾਂ, ਪੂਜਾ ਦਾ ਤਾਂ ਕੇਸ ਉਹਨਾਂ ਨੇ ਆਪ ਦੱਸਿਆ ਕਿ ਉਹਨਾਂ ਦੀ ਸਪਾਊਸ ਜਿਹੜੀ ਸਪੋਂਸਰਸ਼ਿਪ ਸੀ ਉਹ ਵਿਦਡਰਾਅ ਹੋ ਗਈ ਸੀ, ਇਸ ਕਰਕੇ ਪ੍ਰੋਬਲਮ ਆਈ ਸੀ। ਇਹਨਾਂ ਤੋਂ ਇਲਾਵਾ ਇੱਥੇ ਬਹੁਤ ਵਿਦਿਆਰਥਣਾਂ ਹੁੰਦੀਆਂ ਨੇ ਜੋ ਓਵਰਸੀ ਸਟੂਡੈਂਟਸ ਹੁੰਦੀਆਂ ਨੇ, ਕਈ ਵਾਰ ਉਹਨਾਂ ਨਾਲ ਤਸ਼ੱਦਦ ਹੁੰਦਾ ਅਤੇ ਕਈ ਵਾਰੀ ਟੈਂਪਰਰੀ ਵੀਜ਼ਾਸ 'ਤੇ ਇੱਥੇ ਕੁੜੀਆਂ ਹੁੰਦੀਆਂ ਨੇ ਜੋ ਇੱਕਦਮ ਆਪਣੇ ਆਪ ਨੂੰ ਉਸ ਸਿਚੁਏਸ਼ਨ 'ਚ ਪਾਉਂਦੀਆਂ ਨੇ ਕਿ ਉਹ ਕੁਝ ਵੀ ਨਹੀਂ ਕਰ ਸਕਦੀਆਂ। ਤੁਸੀਂ ਕਿਸ ਤਰ੍ਹਾਂ ਫਿਰ ਹੈਂਡਲ ਕਰਦੇ ਹੋ ਕੋਈ ਤੁਹਾਨੂੰ ਲੋੜਵੰਦ ਅਗਰ ਇਸ ਤਰ੍ਹਾਂ ਤੁਹਾਡੇ ਕੋਲ ਆਏ ਤਾਂ?
ਮੇਰੇ ਪਾਸ ਮਨਪ੍ਰੀਤ ਜੀ, ਜਬ ਵੀ ਕੋਈ ਕੇਸ ਆਤਾ ਹੈ, ਜਨਰਲੀ ਅਸੈਸਮੈਂਟ ਮੈਂ ਉਸਕੀ ਪੂਰੀ ਕਰਤੀ ਹੂੰ ਕਿ ਬਈ ਕਿਆ ਐਕਚੁਲੀ ਸਿਚੁਏਸ਼ਨ ਹੈ ਸਭਸੇ ਪਹਿਲੇ, ਔਰ ਜੋ ਮੇਨ ਨੀਡ ਹੈ ਜੋ ਲੜਕੀਓ ਮੈਂ ਮੈਨੇ ਦੇਖੀ ਹੈ ਵੋ ਹੈ ਇਮੋਸ਼ਨਲ ਸਪੋਰਟ। ਵੋ ਢੂੰਢਤੇ ਹੈ ਕਿ ਕੋਈ ਕੰਧਾ ਢੂੰਢਤੇ ਹੈ ਵੋ ਕਿ ਜਿਸਕੇ ਸਹਾਰੇ ਵੋ ਬਾਤ ਕਰ ਸਕੇ, ਵੋ ਜਿਸਕੋ ਬਤਾ ਸਕੇ ਕਿ ਉਨਕੇ ਸਾਥ ਕਿਆ ਹੋ ਰਹਾ ਹੈ।
ਤੇ ਜਦ ਕੇਸ ਦੇਖਦੇ ਹੋ ਉਸਦਾ ਕੀ ਮਤਲਬ ਹੈ, ਤੁਸੀਂ ਕੀ ਕਰਦੇ ਹੋ?
ਮੈਂ ਜਬ ਵੀ ਮੇਰੇ ਪਾਸ ਕੋਈ ਰੈਫਰੈਂਸ ਆਤਾ ਹੈ, ਇਨੀਸ਼ਲੀ ਫੋਨ ਪੇ ਹੀ ਬਾਤ ਹੋਤੀ ਹੈ, ਔਰ ਮੈਂ ਉਨਸੇ ਰਿਕੁਐਸਟ ਕਰਤੀ ਹੂੰ ਕਿ ਵੋ ਮੁਝੇ ਫੈਕਟਸ ਜੋ ਹੈ ਵੋ ਲਿਖ ਕੇ ਭੇਜੇ, ਤਾਂ ਕਿ ਇੱਕ ਕਲੀਅਰ ਮੇਰੇ ਕੋ ਇੰਡੀਕੇਸ਼ਨ ਹੋ ਕਿ ਬਈ ਕਿਆ ਸਿਚੁਏਸ਼ਨ ਹੈ। ਐਟ ਟਾਈਮਸ ਮੇਰੇ ਕੋ ਰਾਤ ਕੋ ਕਭੀ 1 ਵਜੇ ਵੀ ਫੋਨ ਅਗਰ ਆਤਾ ਹੈ ਤੋ ਆਈ ਐਮ ਔਨ ਦਾ ਫੋਨ ਉਨਕੇ ਸਾਥ ਬਾਤ ਕਰਨੇ ਕੇ ਲੀਏ, ਔਰ ਐਸਾ ਟਾਈਮ ਹੈ ਕਿ ਅਗਰ ਵੋ ਮੈਲਬਨ ਮੇ ਹੈ ਔਰ ਐਕਸੈਸਿਬਲ ਹੈ ਤੋ ਆਈ ਹੈਵ ਗੋਨ ਟੂ ਦੇਅਰ ਹਾਊਸਿਸ, ਬਿਕੋਜ਼ ਇਸ ਕੇਸਿਸ ਮੇ ਕਿਆ ਹੋਤਾ ਕਿ ਵੋ ਉਮੀਦ ਛੋੜ ਦੇਤੀ ਹੈ ਲੜਕੀਆਂ। ਰਾਤ ਕੋ ਅਗਰ ਕੋਈ ਮੁਝੇ ਕਰ ਰਿਹਾ ਫੋਨ ਤੋ ਵੋ ਯੇ ਕਹਤੇ ਕਿ ਬਈ ਰਹਿਣੇ ਕਾ ਕੋਈ ਫਾਇਦਾ ਨਹੀਂ ਹੈ ਇਸ ਕੰਟਰੀ ਮੇ, ਇਸ ਦੁਨੀਆ ਮੇ, ਇਸ ਤਰ੍ਹਾਂ ਕੀ ਲੈਵਲ ਤੱਕ ਕੀ ਸਿਚੁਏਸ਼ਨ ਮੇਰੇ ਸਾਹਮਣੇ ਆਤੀ ਹੈ। ਮੇਨ ਚੀਜ਼ ਮੇਰੇ ਲਈ ਜੋ ਬਹੁਤ ਇੰਪੋਰਟੈਂਟ ਹੈ, ਇੱਕ ਉਨਕੀ ਕਾਉਂਸਲਿੰਗ ਹੈ, ਇੱਕ ਇਹ ਹੈ ਕਿ ਪ੍ਰੋਫੈਸ਼ਨਲ ਕਾਉਂਸਲਰਸ ਕੋ ਮੈਂ ਉਨਕੋ ਰੈਕਮੈਂਡ ਕਰਤੀ ਹੂੰ। ਆਈ ਟੇਕ ਦੈਮ ਟੂ ਦਾ GP। ਪਹਿਲੀ ਚੀਜ਼ ਪੁਲਿਸ ਹੈ, ਕਿਉਂਕਿ ਬਈ ਉਨਕੀ ਸੇਫਟੀ ਔਰ ਮੇਰੀ ਸੇਫਟੀ ਬਹੁਤ ਜ਼ਰੂਰੀ ਹੈ। ਜੈਸੇ ਹੀ ਮੇਰੇ ਪਾਸ ਕੇਸ ਆਤਾ ਹੈ, ਆਈ ਰਿਪੋਰਟ ਇਟ ਟੂ ਦਾ ਲੋਕਲ ਪੁਲਿਸ ਸਟੇਸ਼ਨ, ਔਰ ਫਿਰ ਦੂਸਰਾ ਹੈ ਡਾਕਟਰ, ਤਾਂ ਕਿ ਵੋ ਪ੍ਰੋਫੈਸ਼ਨਲ ਇੱਕਦਮ ਸੇ ਮਦਦ ਉਨਕੋ ਮਿਲ ਸਕੇ।
ਠੀਕ ਹੈ ਤਰੁਣਾ। ਪ੍ਰਤੀਕ, ਅਗਰ ਮੈਂ ਤੁਹਾਨੂੰ ਹੁਣ ਪੁੱਛਾਂ, ਕਿਉਂਕਿ ਦੇਖੋ ਘਰੇਲੂ ਹਿੰਸਾ ਦੀ ਗੱਲ ਕਰਦਿਆਂ ਸਭ ਨੂੰ ਪਤਾ ਹੈ ਕਿ ਬਹੁਤਾਤ ਜਿਹੜੀ ਕੇਸਾਂ ਦੀ ਹੁੰਦੀ ਹੈ ਉਹ ਕੁੜੀਆਂ ਪੀੜਿਤ ਹੁੰਦੀਆਂ ਨੇ।
ਹਾਂਜੀ।
ਸੋ ਓਫੈਂਡਰਸ ਜਿਹੜੇ ਹੁੰਦੇ ਨੇ ਅਕਸਰ ਆਦਮੀ ਹੁੰਦੇ ਨੇ।
ਹਾਂਜੀ।
ਇੱਕ ਇਹ ਮੈਸੇਜ ਜਾਂਦਾ ਹੈ ਕਿ ਮੈਨ ਆਰ ਦਾ ਪ੍ਰੋਬਲਮ, ਬਟ ਜਿੱਥੇ ਜਿੱਥੇ ਮੈਂ ਵੇਖਿਆ ਮੈਨ ਆਰ ਦਾ ਪਾਰਟ ਆਫ ਦਾ ਸੋਲੂਸ਼ਨ।
ਹਾਂਜੀ ਹਾਂਜੀ।
ਕਿ ਜ਼ਿਆਦਾਤਰ ਮੈਂ ਜਿੱਥੇ ਦੇਖਦੀ ਹਾਂ, ਜਿੱਥੇ ਜਿੱਥੇ ਕੰਮ ਵੀ ਹੁੰਦਾ, ਉਸ ਵਿੱਚ ਵੀ ਬੜੇ ਤਾਦਾਦ ਵਿੱਚ ਆਦਮੀ ਇਨਵੋਲਵਡ ਹਨ, ਜਿਸ ਤਰ੍ਹਾਂ ਤੁਸੀਂ ਹੋ।
ਹਾਂਜੀ।
ਤੁਸੀਂ ਥੋੜਾ ਜਿਹਾ ਆਪਣੇ ਰੋਲ ਬਾਰੇ ਦੱਸੋ।
ਮੈਂ ਜੀ ਬੇਸਿਕਲੀ ਜਦੋਂ ਮੇਰੇ ਕੋਲ ਕੋਈ ਵੀ ਕੇਸ ਆਉਂਦਾ ਤਾਂ ਮੈਂ ਬੇਸਿਕਲੀ ਪ੍ਰਾਇਮਰੀ ਨੀਡਸ ਬਾਰੇ ਉਹਨਾਂ ਤੋਂ ਪੁੱਛਣਾ, ਜਿਹੜੀ ਉਹਨਾਂ ਦੀ ਪ੍ਰੋਬਲਮਸ ਚੱਲ ਰਹੀਆਂ ਨੇ ਉਹ ਤਾਂ ਮੈਨੂੰ ਆਲਰੇਡੀ ਪਤਾ ਹੀ ਹੁੰਦਾ ਕਿ ਉਹਨਾਂ ਦੀ ਫੈਮਿਲੀ ਵਾਇਲੈਂਸ ਦੀ ਪ੍ਰੋਬਲਮ ਹੈ, ਤਾਂ ਉਸ ਤੋਂ ਇਲਾਵਾ ਵੀ ਵਾਇਲੈਂਸ ਦੀ ਪ੍ਰੋਬਲਮ ਦੇ ਇਲਾਵਾ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਉਹ ਗੱਲ ਨਹੀਂ ਕਰ ਪਾਉਂਦੀਆਂ ਨੇ, ਜਿਵੇਂ ਫੂਡ ਦੀ ਪ੍ਰੋਬਲਮ ਹੈ, ਜੇ ਅਗਰ ਉਹਨਾਂ ਨੂੰ ਘਰੋਂ ਬਾਹਰ ਕੱਢਤਾ ਤਾਂ ਉਹ ਕਿੱਥੇ ਰਹਿਣਗੇ, ਤਾਂ ਟਰੈਵਲ ਅਤੇ ਮੈਡੀਕੇਸ਼ਨ ਵਾਸਤੇ ਪੈਸੇ ਵੀ ਚਾਹੀਦੇ ਨੇ, ਜੇ ਕਿਸੇ ਦੇ ਬੱਚੇ ਵੀ ਨੇ ਉਹਨਾਂ ਦੇ ਸਕੂਲਿੰਗ ਵਾਸਤੇ ਵੀ ਪੈਸੇ ਵੀ ਚਾਹੀਦੇ ਨੇ, ਤਾਂ ਆਹ ਸਾਰੀ ਨੀਡਸ ਦਾ ਮੈਂ ਆਊਟਸੋਰਸ ਆਪਣੇ ਵੱਲੋਂ ਕਰਕੇ ਜਾਂ ਮੈਂ ਖਰੀਦ ਵਗੈਰਾ ਕਰਕੇ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਨਾ, ਤਾਂ ਮੈਂ ਆਲਰੇਡੀ 10 ਤੋਂ 12 ਕੇਸਿਸ ਆਲਰੇਡੀ ਸੋਰਟ ਆਊਟ ਕੀਤੇ ਨੇ ਲਾਸਟ ਜੁਲਾਈ ਤੋਂ, ਅਤੇ ਆਪਾਂ ਸਕੂਲਸ ਦੇ ਪੈਸੇ ਵੀ ਦਿੱਤੇ ਨੇ ਫੀਸ ਵਗੈਰਾ, ਤਾਂ ਮੈਡੀਕੇਸ਼ਨਸ ਵੀ ਆਪਾਂ ਦਿੱਤੀਆਂ ਨੇ। ਇਸ ਦੇ ਅੰਦਰ ਸਾਰੀ ਕੌਨਫੀਡੈਂਸ਼ੈਲਿਟੀ ਦਾ ਆਪਾਂ ਬਹੁਤ ਖਿਆਲ ਰੱਖਦੇ ਹਾਂ ਜਿਹੜੀ ਕੁੜੀਆਂ ਦੀ ਹੁੰਦੀਆਂ ਨੇ, ਕਿਉਂਕਿ ਵਿਕਟਿਮਸ ਬਾਹਰ ਨਹੀਂ ਆਉਂਦੇ ਬਹੁਤ ਆਸਾਨੀ ਨਾਲ।
ਇੰਨੇ ਵੱਡੇ ਪੈਮਾਨੇ 'ਤੇ ਆਰਥਿਕ ਮਦਦ ਪ੍ਰਦਾਨ ਕਰਨੀ ਕਿਵੇਂ ਹੁੰਦੀ ਹੈ, ਕਿਉਂਕਿ ਕਿੰਨੀ ਡੂੰਘੀ ਜੇਬਾਂ ਹੁੰਦੀਆਂ ਕਿਸੇ ਦੀ, ਕਿੰਨਾ ਕਿੰਨਾ ਪੈਸਾ ਤੁਸੀਂ ਕੱਢ ਕੇ ਕਿਸੇ ਵਾਸਤੇ ਕਰ ਸਕਦੇ ਹੋ? ਤੁਹਾਨੂੰ ਦੱਸ ਰਹੇ ਹੋ ਤੁਸੀਂ ਅਗਰ 10-15 ਕੇਸਿਸ ਵੀ ਹੈਂਡਲ ਕੀਤੇ ਨੇ,
ਹਾਂਜੀ,
ਹਜ਼ਾਰਾਂ ਡਾਲਰ ਦਾ ਖਰਚਾ ਹੋਏਗਾ।
ਹਾਂਜੀ।
ਕੌਣ ਇਸ ਨੂੰ ਫੰਡ ਕਰਦਾ?
ਬੇਸਿਕਲੀ ਅਗਰ ਫੂਡ ਆਪਾਂ ਵੇਖੀਏ ਤਾਂ ਸਾਡੇ ਕੋਲ ਬਹੁਤ ਸਾਰੇ ਸਟੇਕ ਹੋਲਡਰਸ ਨੇ, ਬਹੁਤ ਸਾਰੀ ਇੰਡੀਅਨ ਸ਼ੋਪਸ ਨਾਲ ਆਪਾਂ ਟਾਈਅਪ ਕੀਤਾ ਹੋਇਆ ਹੈ, ਜਾਂ ਬਹੁਤ ਸਾਰੇ ਪਰਸਨਲ ਸਾਡੇ ਕੰਟੈਕਟਸ ਨੇ ਜਿਹੜੇ ਹੈਲਪ ਕਰਨਾ ਚਾਹੁੰਦੇ ਨੇ, ਸਾਡੇ ਕੋਲ ਪ੍ਰੋਪਰ ਡਾਟਾਬੇਸ ਹੈਗਾ। ਜੇ ਅਗਰ ਸਾਨੂੰ ਕੋਈ ਆਫਰ ਕਰਦਾ ਆਲਰੇਡੀ ਜਾਣਦੇ ਹੋਏ ਕਿ ਅਸੀਂ ਇਹ ਵਾਲਾ ਕੰਮ ਕਰਨੇ ਆ, ਤਾਂ ਕੋਈ ਸਾਨੂੰ ਕਹਿੰਦਾ ਕਿ ਅਗਰ ਤੁਹਾਡੇ ਕੋਲ ਕੋਈ ਫੈਮਿਲੀ ਵਾਇਲੈਂਸ ਵਿਕਟਿਮਸ ਆਏ, ਜਿਹੜੀ ਕੋਈ ਲਾਈਕ ਚੰਗੀ ਫੈਮਿਲੀ ਹੈ, ਆਂਟੀ ਅੰਕਲ ਹੈਗੇ ਫੈਮਿਲੀ 'ਚ, ਕਿਉਂਕਿ ਆਪਾਂ ਨੂੰ ਮੇਕ ਸ਼ੋਰ ਕਰਨਾ ਕਿ ਉਹ ਜਿਹੜਾ ਫੈਮਿਲੀ ਵਾਇਲੈਂਸ ਵਿਕਟਿਮ ਹੈ ਉਹ ਸੇਫ ਹੈਗਾ, ਅਤੇ ਸਾਡੇ ਕੋਲ ਜਿਹੜਾ ਡਾਟਾਬੇਸ ਹੈ ਆਪਾਂ ਉਹ ਆਪਣਾ ਕੰਟੈਕਟਸ ਯੂਜ ਕਰਨੇ ਹਾਂ ਅਤੇ ਉਹਨਾਂ ਨੂੰ ਪ੍ਰੋਵਾਈਡ ਕਰਨੇ ਹਾਂ ਕੁਛ ਟਾਈਮ ਵਾਸਤੇ ਬੇਸਿਕਲੀ, ਤਾਂ ਉਹ ਫੈਮਿਲੀ ਫਿਰ ਉਹਨਾਂ ਨੂੰ ਪੂਰਾ ਸਪੋਰਟ ਕਰਦੀ ਹੈ ਜਦੋਂ ਕੋਈ ਕਿੱਥੇ ਰਹਿੰਦਾ ਅਤੇ ਘਰ ਦਾ ਬਣਿਆ ਖਾਣਾ ਮਿਲ ਜਾਂਦਾ ਅਤੇ ਇੱਕ ਥੋੜ੍ਹਾ ਫੈਮਿਲੀ ਸਪੋਰਟ ਵੀ ਮਿਲ ਜਾਂਦਾ। ਅਤੇ ਜਿਹੜੇ ਕੋਈ ਅਗਰ ਹੋਰ ਨੇ ਜਿਹਨਾਂ ਨੇ ਕਿਸੇ ਕੋਲ ਨਹੀਂ ਰਹਿਣਾ, ਜਿਹਨਾਂ ਕੋਲ ਆਪਣੀ ਅਕੋਮੋਡੇਸ਼ਨ ਹੈਗੀ, ਅਤੇ ਆਪਾਂ ਇੰਡੀਅਨ ਸ਼ੋਪਸ ਵਗੈਰਾ ਤੋਂ ਸੋਰਸ ਕਰਦੇ ਹਾਂ, ਤਾਂ ਆ ਸਾਰਾ ਮਤਲਬ ਕਮਿਊਨਿਟੀ ਬੇਸ ਚੱਲ ਜਾਂਦਾ ਹੈ।
ਪਰ ਪ੍ਰਤੀਕ ਇਹ ਤੇ ਫਿਰ ਗੱਲ ਆ ਗਈ ਨਾ ਕਿ ਜ਼ਿੰਮੇਵਾਰੀ ਜਿਹੜੀ ਭਾਰਤੀ ਕਮਿਊਨਿਟੀ ਉਸਦੇ ਮੋਢਿਆਂ ਤੇ ਆ ਗਈ। ਘਰੇਲੂ ਹਿੰਸਾ ਦੀ ਜਿਹੜੀ ਪ੍ਰੋਬਲਮ ਹੈ ਉਸ ਮਸਲੇ ਦਾ ਹੱਲ ਵੀ ਇੰਡੀਅਨ ਕਮਿਊਨਿਟੀ ਹੀ ਲੱਭੇ। ਇਹ ਕਿਸ ਹੱਦ ਤੱਕ ਸਹੀ ਹੈ ਕਿਉਂਕਿ ਇਹ ਇਸ਼ੂ ਸਿਰਫ ਭਾਰਤੀ ਕਮਿਊਨਿਟੀ ਦਾ ਤਾਂ ਹੈ ਨਹੀਂ।
ਨਹੀਂ ਨਹੀਂ ਭਾਰਤੀ ਕਮਿਊਨਿਟੀ ਦਾ ਤਾਂ ਨਹੀਂ ਹੈ, ਬਟ ਅਗਰ ਸਾਡੇ ਕੋਲ ਕੋਈ ਹੋਰ ਵੀ ਆਉਂਦਾ ਤਾਂ ਵੀ ਜਿੰਨੀ ਸਾਡੇ ਤੋਂ ਹੈਲਪ ਹੋ ਸਕਦੀ ਹੈ ਤਾਂ ਆਪਾਂ ਕਰ ਦਿੰਦੇ ਹਾਂ।
ਪਰ ਸਰਕਾਰ ਵੱਲੋਂ ਕੋਈ ਵੀ ਤੁਹਾਨੂੰ ਗ੍ਰਾਂਟ ਨਹੀਂ ਕੁਝ?
ਨਹੀਂ, ਹਾਲੇ ਤੱਕ ਸਰਕਾਰ ਵੱਲੋਂ ਸਾਨੂੰ ਕੋਈ ਗ੍ਰਾਂਟ ਨਹੀਂ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ ਗੋਇੰਗ ਫੋਰਵਰਡ, ਕਿਉਂਕਿ ਆਪਾਂ ਆਸਟ੍ਰੇਲੀਆ 'ਚ ਸਾਰੇ ਕੰਮ ਕਰਨੇ ਆ ਤਾਂ ਟੈਕਸ ਵੀ ਆਪਾਂ ਪੇ ਕਰਨੇ ਆ। ਅਗਰ ਇਸ ਕੰਟਰੀ 'ਚ ਅਗਰ ਕੋਈ ਇਸ਼ੂ ਹੈ ਤਾਂ ਉਹ ਕਿਸੇ ਕਮਿਊਨਿਟੀ ਦਾ ਇਸ਼ੂ ਨਹੀਂ ਹੈਗਾ, ਉਹ ਕੰਟਰੀ ਦਾ ਇਸ਼ੂ ਹੈਗਾ। ਤਾਂ ਕੰਟਰੀ 'ਚ ਹਰ ਕਿਸੇ ਦੀ ਅਹਿਮੀਅਤ ਬਿਲਕੁਲ ਸੇਮ ਹੋਣੀ ਚਾਹੀਦੀ ਹੈ। ਜੇ ਅਗਰ ਕੋਈ ਫੈਮਿਲੀ ਵਾਇਲੈਂਸ ਵਿਕਟਮ ਇੱਥੇ ਦਾ ਸਿਟੀਜ਼ਨ ਹੈ ਜਾਂ ਪਰਮਾਨੈਂਟ ਰੈਜ਼ੀਡੈਂਟ ਹੈ, ਉਹਨਾਂ ਨੂੰ ਪੂਰੀ ਐਕਸੈਸ ਹੈਗੀ ਫੰਡਸ ਵੱਲੋਂ, ਉਹਨਾਂ ਨੂੰ ਸਾਨੂੰ ਕੋਈ ਹੈਲਪ ਨਹੀਂ ਕਰਨੀ ਪੈਂਦੀ। ਉਹਨਾਂ ਨੂੰ ਸੈਂਟਰ ਲਿੰਕ ਵੀ ਹੈਲਪ ਕਰਦਾ ਹੈ ਅਤੇ ਵੂਮੈਨਸ ਔਰਗਨਾਈਜੇਸ਼ਨਸ ਵੀ ਹੈਲਪ ਕਰਦੀਆਂ ਨੇ। ਬਟ ਜਿਹੜੇ ਆਪਣੇ ਸਟੂਡੈਂਟਸ ਨੇ ਜਾਂ 4-5-7 ਵੀਜ਼ਾਜ਼ ਨੇ ਜਾਂ ਕੋਈ ਵੀ ਵੀਜ਼ਾ ਹੈਗਾ ਜਿਹੜਾ ਪਰਮਾਨੈਂਟ ਬੇਸ ਨਹੀਂ ਹੈ ਅਤੇ ਉਹਨਾਂ ਨੂੰ ਗੌਰਮੈਂਟ ਗ੍ਰਾਂਟਸ ਦੀ ਐਕਸੈਸ ਨਹੀਂ ਹੈ, ਆਪਾਂ ਉਹਨਾਂ ਨੂੰ ਹੈਲਪ ਕਰਨੇ ਆ। ਬਟ ਸਾਨੂੰ ਗ੍ਰਾਂਟਸ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ।
ਗੱਲ ਉਹੀ ਆ ਗਈ ਨਾ ਜੀ, ਲੌਂਗ ਟਰਮ ਵਿੱਚ ਕਿੰਨੇ ਵਿਕਟਿਮਸ ਦੀ ਮਦਦ ਤੁਸੀਂ ਕਰ ਸਕਦੇ ਹੋ? ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਪਵੇਗਾ। ਤੁਸੀਂ ਇੱਕ ਸੰਸਥਾ ਹੋ, ਮਿਹਨਤ ਨਾਲ ਤੁਸੀਂ ਆਪ ਕੰਮ ਕਰ ਰਹੇ ਹੋ, ਤੁਹਾਡੇ ਵਰਗੀ ਹੋਰ 10 ਸੰਸਥਾਵਾਂ ਹੋਣਗੀਆਂ, ਇੱਕ ਸੈਂਟਰਲਾਈਜ਼ ਜਿੱਥੇ ਕਰਨੀ ਹੋਵੇਗਾ ਤੇ ਇਹ ਕੰਮ ਕਿਵੇਂ ਹੋਏਗਾ?
ਹਾਂਜੀ
ਪੂਜਾ, ਅਗਰ ਮੈਂ ਤੁਹਾਨੂੰ ਪੁੱਛਾਂ, ਹੁਣ ਤੁਸੀਂ ਇੰਡੀਆ ਬੈਠੇ ਸੋ, ਕੁਦਰਤੀ ਤੁਹਾਡੀ ਕੋਈ ਫਰੈਂਡ ਸੀ ਜਿਸਨੇ ਤੁਹਾਨੂੰ ਜਾਗਰਤੀ ਬਾਰੇ ਦੱਸਿਆ ਤੇ ਤੁਸੀਂ ਉਹਨਾਂ ਨੂੰ ਕੰਟੈਕਟ ਕੀਤਾ, ਉਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਨੂੰ ਕੰਟੈਕਟ ਕੀਤਾ ਸੀ ਜਾਂ ਕਿਸੇ ਮੇਨ ਸਟ੍ਰੀਮ ਆਰਗੇਨਾਈਜੇਸ਼ਨ ਜੋ ਇੱਥੇ ਦੀ ਹੈਗੀ ਹੈ ਉਸ ਨਾਲ ਗੱਲਬਾਤ ਕੀਤੀ ਸੀ?
ਨਹੀਂ ਜੀ, ਜਦ ਮੈਂ ਇੱਥੇ ਸੀਗੀ ਤੇ ਉਹਨਾਂ ਚੀਜ਼ਾਂ ਬਾਰੇ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਕਿੱਥੇ ਕਾਲ ਕਰਨੀ ਹੈ, ਕਿਸ ਤੋਂ ਮਦਦ ਲੈਣੀ ਹੈ, ਕਿਉਂਕਿ ਮੈਂ ਕਿਸੇ ਜਿਹੜੇ ਥੋੜ੍ਹੇ ਬਹੁਤ ਫਰੈਂਡ ਸੀਗੇ ਉਹਨਾਂ ਨੂੰ ਵੀ ਨਹੀਂ ਆਪਣੀ ਪ੍ਰੋਬਲਮ ਦੱਸੀ ਸੀ। ਪਰ ਜਦ ਮੈਂ ਚਲੀ ਗਈ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਫਿਰ ਉਹਨਾਂ ਨੇ ਜਾਗ੍ਰਿਤੀ ਦਾ ਮੈਨੂੰ ਨੰਬਰ ਦਿੱਤਾ ਤੇ ਫਿਰ ਬਸ ਮੈਂ ਇਹਨਾਂ ਦੇ ਹੀ ਕੰਟੈਕਟ 'ਚ ਆਈ ਸੀ ਤੇ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਮੇਰੀ ਮਦਦ ਕੀਤੀ ਮੇਰੇ ਵਾਪਸ ਆਉਣ ਤੋਂ ਤੇ ਹੁਣ ਤੱਕ ਵੀ ਕਰ ਰਹੇ ਨੇ ਜਿਹੜਾ ਮੇਰਾ ਲੀਗਲ ਪ੍ਰੋਸੈਸ ਚੱਲਦਾ ਹੈ ਜਾਂ ਕੁਛ, ਮੈਨੂੰ ਪੂਰੀ ਸਪੋਰਟ ਮਿਲਦੀ ਹੈ ਤੇ ਬਾਕੀ ਮੈਂ ਕਿਸੇ ਆਰਗੇਨਾਈਜੇਸ਼ਨ ਨੂੰ ਕੰਟੈਕਟ ਨਹੀਂ ਕੀਤਾ ਉਹ ਤੋਂ ਪਹਿਲਾਂ। ਹਾਂਜੀ,
ਸੋ ਜਿਹੜੀ ਕੁੜੀਆਂ ਮਹਿਲਾਵਾਂ ਔਰਤਾਂ ਅੱਜ ਤੁਹਾਡੀਆਂ ਗੱਲਾਂ ਸੁਣ ਰਹੀਆਂ ਹਨ, ਹੋ ਸਕਦਾ ਕੋਈ ਉਸੇ ਸਿਚੁਏਸ਼ਨ ਵਿੱਚ ਹੋਏ ਜਿਸ ਦੌਰ ਤੋਂ ਤੁਸੀਂ ਲੰਘੇ ਹੋ,
ਹਾਂਜੀ,
ਕੀ ਸਲਾਹ ਦਿਓਗੇ ਕਿਸ ਤਰ੍ਹਾਂ ਉਹ ਲੱਭਣ ਕਿ ਇਹ ਸੰਸਥਾਵਾਂ ਕਿੱਥੇ ਹਨ?
ਇੱਕ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਗਰ ਇੱਦਾਂ ਦਾ ਕੁਛ ਵੀ ਚੱਲ ਰਿਹਾ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਨੂੰ ਜ਼ਰੂਰ ਦੱਸੋ ਮੈਂ ਇਹ ਗਲਤੀ ਕੀਤੀ ਸੀ। ਪਹਿਲੇ ਤੁਹਾਡੀ ਫੈਮਿਲੀ ਨੂੰ ਪਤਾ ਹੋਣਾ ਚਾਹੀਦਾ ਹੈ, ਫਿਰ ਉਹ ਤੁਹਾਨੂੰ ਸਲਾਹ ਦੇ ਸਕਦੇ ਨੇ ਕਿ ਹਾਂ ਅੱਗੇ ਤੁਸੀਂ ਕੀ ਕਰ ਸਕਦੇ ਹੋ। ਅਤੇ ਥੋੜ੍ਹਾ ਆਪਣੇ ਜਿਹੜਾ ਘਰ ਦਾ ਮਾਹੌਲ ਹੈ ਉਹ ਤੋਂ ਬਾਹਰ ਨਿਕਲ ਕੇ ਤੁਹਾਨੂੰ ਪੂਰਾ ਹੀ ਜਿਸ ਦੇ ਨਾਲ ਤੁਸੀਂ ਵਿਆਹ ਕਰਕੇ ਇੱਥੇ ਆਏ ਹੋ ਉਹਦੇ 'ਤੇ ਡਿਪੈਂਡੈਂਟ ਨਹੀਂ ਹੋ ਜਾਣਾ ਚਾਹੀਦਾ ਹੈ। ਆਪਣੇ ਆਪ ਬਾਹਰ ਨਿਕਲੋ, ਥੋੜ੍ਹਾ ਪਤਾ ਕਰੋ ਕਿ ਕਲਚਰ ਕਿੱਦਾਂ ਦਾ ਹੈ, ਦੂਜੇ ਕੰਟਰੀ 'ਚ ਚੀਜ਼ਾਂ ਕਿੱਦਾਂ ਦੀਆਂ ਹੁੰਦੀਆਂ ਨੇ, ਅਤੇ ਥੋੜ੍ਹਾ ਬਹੁਤ ਉਹਦਾ ਉਹ ਹੋਣਾ ਚਾਹੀਦਾ। ਪਰ ਜਦ ਅਗਰ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਆਪਣਾ ਕੋਨਫੀਡੈਂਸ ਥੋੜ੍ਹਾ ਲੂਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਫਾਈਟ ਕਰੋ।
ਮੈਂ ਸਰੋਤਿਆਂ ਨੂੰ ਦੱਸਦਾ ਕਿ ਬੜੀ ਖੂਬਸੂਰਤ ਸਮਾਈਲ ਦੇ ਨਾਲ ਪੂਜਾ ਗੱਲ ਕਰ ਰਹੇ ਹਨ, ਬੜੀ ਕੋਨਫੀਡੈਂਸਲੀ ਦੱਸ ਰਹੇ ਹਨ, ਜਿਸ ਤੋਂ ਵਾਕਈ ਮਹਿਸੂਸ ਹੁੰਦਾ ਹੈ ਕਿ ਉਹ ਔਖੇ ਦੌਰ 'ਚੋਂ ਲੰਘ ਚੁੱਕੇ ਹਨ ਅਤੇ ਹੁਣ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋ ਗਏ ਹਨ, ਸੋ ਮੁਬਾਰਕ ਤੁਹਾਨੂੰ। ਤਰੁਣਾ, ਮੇਰਾ ਤੁਹਾਨੂੰ ਹੁਣ ਇਹੀ ਸਵਾਲ ਹੈ ਕਿ ਇਸ ਵੇਲੇ ਆਸਟ੍ਰੇਲੀਆ ਵਿੱਚ ਜਿਸ ਪੱਧਰ 'ਤੇ ਫੈਮਿਲੀ ਵਾਇਲੈਂਸ ਦੀ ਗੱਲ ਹੋ ਰਹੀ ਹੈ ਕਦੀ ਵੀ ਨਹੀਂ ਹੋਈ, ਮੇਰੇ ਖਿਆਲ ਸਰਕਾਰ ਇਸ ਬਾਰੇ ਬੜਾ ਕੁਛ ਕਰਨਾ ਵੀ ਚਾਹੁੰਦੀ ਹੈ, ਖਾਸ ਕਰ ਇੱਥੇ ਵਿਕਟੋਰੀਆ ਵਿੱਚ ਵੀ ਰੋਇਲ ਕਮਿਸ਼ਨ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਸਾਰੀ ਜਿੰਨੀ ਸਿਫਾਰਸ਼ਾਂ ਨੇ ਮੰਨ ਲਈ ਜਾਣਗੀਆਂ।
ਹਾਂਜੀ,
ਪਰ ਮੁਸ਼ਕਿਲ ਇਹ ਆਉਂਦੀ ਹੈ, ਜਾਗ੍ਰਿਤੀ ਤੋਂ ਇਲਾਵਾ ਹੋਰ ਵੀ ਬਹੁਤ ਸੰਸਥਾਵਾਂ ਨੇ ਜੋ ਮਦਦ ਪ੍ਰਦਾਨ ਕਰਦੀਆਂ ਨੇ। ਇੱਕ ਆਮ ਅਸੀਂ ਨੰਬਰ 1-800 ਰਿਸਪੈਕਟ ਵੀ ਦਿੰਦੇ ਹਾਂ, ਦੂਸਰਾ ਇੱਕ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਹੈ।
ਹਾਂਜੀ,
ਵਿਕਟਿਮਸ ਕਿੱਥੇ ਜਾਣ, ਕਿਸ ਤਰ੍ਹਾਂ ਮਦਦ ਲੈਣ, ਅਤੇ ਐਜ਼ ਅ ਸਰਵਿਸ ਪ੍ਰੋਵਾਈਡਰ ਤੁਹਾਨੂੰ ਕਦੀ ਫਰਸਟ੍ਰੇਸ਼ਨ ਮਹਿਸੂਸ ਹੁੰਦੀ ਹੈ ਕਿ ਜਿਹੜੀ ਪੀੜਤਾ ਨੇ ਉਹ ਤੁਹਾਡੇ ਕੋਲ ਆ ਨਹੀਂ ਪਾਉਂਦੀਆਂ ਨੇ?
ਦੋ ਚੀਜ਼ਾਂ ਹੈ ਮੇਰੇ ਹਿਸਾਬ ਸੇ ਕਿ ਇਹ ਸਿਰਫ ਇੱਕ ਸੰਸਥਾ ਜਾਂ ਇੱਕ ਆਰਗਨਾਈਜੇਸ਼ਨ ਕੀ ਰਿਸਪੋਂਸੀਬਿਲਟੀ ਨਹੀਂ ਹੈ, ਇਹ ਪੂਰੀ ਫਸਟ ਆਫ ਆਲ ਹਮਾਰੀ ਕਮਿਊਨਿਟੀ ਮੇਂ ਵੋ ਸਪਰੈਡ ਕਰਨਾ ਹੈ ਸ਼ਬਦ, ਕਿ ਭਾਈ ਹਮਾਰੇ ਇੱਕ ਦੂਸਰੇ ਕੀ ਰਿਸਪੋਂਸੀਬਿਲਟੀ ਹੈ, ਕਿ ਅਗਰ ਕਿਸੇ ਕੋ ਪਤਾ ਹੈ ਕਿ ਭਾਈ ਕੋਈ ਸਫ਼ਰ ਕਰ ਰਿਹਾ, ਕੋਈ ਫੈਮਿਲੀ ਸਫ਼ਰ ਕਰ ਰਹੀ ਹੈ, ਇਟ ਇਜ਼ ਨੋਟ ਅਬਾਊਟ ਕਿ ਗਰਲ ਜਾਂ ਬੋਏ, ਕਿਉਂਕਿ ਇਸਮੇ ਸਿਰਫ ਇੱਕ ਹਸਬੈਂਡ ਐਂਡ ਵਾਈਫ ਸਫ਼ਰ ਨਹੀਂ ਕਰਦੇ, ਬੱਚੇ ਵੀ ਹੈ ਔਰ ਐਕਸਟੈਂਡਡ ਫੈਮਿਲੀ ਵੀ ਸਫ਼ਰ ਕਰਦੀ ਹੈ। ਤੋ ਫਸਟ ਸਟੈਪ ਇਹ ਹੋਣਾ ਚਾਹੀਏ ਕਿ ਐਜ਼ ਅ ਕਮਿਊਨਿਟੀ ਹਮਕੋ ਵੀ ਹੈਵ ਟੂ ਲੁੱਕ ਆਊਟ ਫੋਰ ਈਚ ਅਦਰ, ਔਰ ਜੋ ਇਨਫੋਰਮੇਸ਼ਨ ਆਪਣੇ ਜੋ ਬੋਲਾ ਹੈ ਪ੍ਰੋਵਾਈਡ ਕਰਨੇ ਕਾ, ਮੇਰੇ ਪਾਸ ਉਸਕਾ ਸੋਲਿਊਸ਼ਨ ਇਹ ਨਹੀਂ ਹੈ, ਪਰ ਮੇਰੇ ਕੋ ਯੂੰ ਲੱਗਦਾ ਹੈ ਕਿ ਮੇ ਬੀ ਆਵਰ ਹਾਈ ਕਮਿਸ਼ਨ ਹੈਜ਼ ਟੂ ਕਮ ਇਨ ਟੂ ਇਟ, ਔਰ ਐਨ ਔਰਗਨਾਈਜੇਸ਼ਨ ਹੂ ਕੈਨ ਵਾਈਡਲੀ ਸੇ ਕਿ ਮਦਦ ਕੇ ਲੀਏ ਆਪ ਯਹਾਂ आइए, वो गवर्नमेंट कर सकती है, कोई एक संस्था नहीं कर सकती,
नहीं कर
सकती। कोलैबोरेशन चाहिए है, पर उसके लिए मेनली कोलैबोरेशन से पहले गवर्नमेंट हैज टू स्टेप इन। वो इन स्टूडेंट्स को या इन फैमिलीज को वीजा प्रोवाइड करते हैं, और अगर उनको कोई भी इशू है, इंक्लूडिंग मेन इशू जो यहाँ बात कर रहे हैं, फैमिली डोमेस्टिक वायलेंस, अगर वो इस कंट्री में आके फेस कर रहे हैं, तो उसके जो जनरल पब्लिक यहाँ पे को फैसिलिटी है, एवरीबडी शुड प्रोवाइडेड इक्वल, मतलब सबको बराबर की मदद मिलनी चाहिए
जी, जी।
वो वीजा बेस्ड कोई भी सर्विस नहीं होनी चाहिए
जी, भावे किसी को वीजा होई ना
होई ना हो,
पर घरेलू हिंसा दी जिहड़ी पीड़ित महिलावां हन उन्हां नूं मदद जरूर जरूर मिलनी चाहिए,
क्योंकि
ते खासकर जिहड़ी वीजा दी जिहड़ी असीं गल कीती, सब तों वड्डी गल तुसीं की कहोगे फेडरल सरकार नूं कि किस नूं एम्पावर करना चाहिए ताकि हर वीजा स्टेटस दी कुड़ियां नूं इह मदद मिल सके।
एम्पावर पहले तो गवर्नमेंट को ही एक कैंपेन हो नेशनल बेस्ड चलानी चाहिए कैंपेन, जिसमें एवरीबडी इज मेड अवेयर, जैसे 1800 रिस्पेक्ट है, पर 1800 रिस्पेक्ट के पास बहुत इश्यूज है। ये लड़कियां, मैंने जो नोटिस किया है, वो मेरे को बात करने में कंफर्टेबल हैं, पर वो एक 1800 रिस्पेक्ट में कंफर्टेबल नहीं है। लैंग्वेज इज बहुत बड़ा इशू है, जब उनकी हिम्मत होती है कि वो किसी से बात करें, तो वहाँ जाके वो इंटरप्रेटर वगैरह नहीं पूछ पाती, वो बयान नहीं कर पाती। और दूसरी बात यह है कि वो पैसा जो लगे वो इसमें लगे कि हमारी कम्युनिटी के जो सोशल वर्कर्स हैं, जो हमारी फैमिली डायनेमिक्स को समझते हों, वो बहुत इम्पोर्टेंट है, क्योंकि अगर वो एक्सेस भी कर पाते हैं उस सर्विस को, तो वो कहीं आगे नहीं बढ़ पाते उसमें, क्योंकि उनके पास एक तो जैसे मैंने कहा लैंग्वेज का बहुत बड़ा इशू है, और दूसरा इज कल्चरल अंडरस्टैंडिंग। तो पैसा वहाँ लगना चाहिए, फंडिंग वहाँ आनी चाहिए, और जो एम्प्लॉयमेंट होनी चाहिए वो कल्चरल बेस्ड एम्प्लॉयमेंट होनी चाहिए।
ज़रूर जी, क्योंकि देखो गल तुसी जिहड़ी कीती है कि कल्चर दे हिसाब नाल, हुणे ABS दे आंकड़े आए हन कि भारतीय मूल दे 4.5 लाख लोग ऑस्ट्रेलिया विच रह रहे हन, सिंगल लार्जेस्ट माइग्रेंट कम्युनिटी। हुण साडे वास्ते या जिस तरह चाइनीज कम्युनिटी है उन्हां वास्ते तो खास मदद शायद प्रदान करनी पैनी है, ताकि भाईचारियां दे सोच दे मुताबिक कल्चरली सेंसिटिव सपोर्ट मिल सके। सो प्रतीक, अखीला सवाल बस मैं तुहानूं ही पुछांगी, क्योंकि तुसी सेवावां प्रदान कर रहे हो, सब तो वड्डी लोड़ तुहानूं की महसूस होंदी है, तुसी अगर सरकार नूं कह सकदे कि सानूं ऐ ऐ ऐ ऐ कुछ दियो, सब तो वड्डी सिफारिश तुसी की करोगे सरकार नूं?
मैनूं मेनली सब तो ज्यादा जिहड़ी चीज की लोड़ होंदी है, मैनूं ऐ लगदा है कि सरकार नूं जिहड़े बेनीफिट्स ने सेंट्रल लिंक बेनीफिट्स, ते जिहड़ी सारी हैल्प है जिहड़े इत्थे लोकल लोकां नूं मिलदी है, वह सारे वास्ते अवेलेबल होनी चाहिए है, क्योंकि अगर किसी महिला नूं अगर कोई हैल्प चाहिए है, तो उहदा मतलब कोई वीज़ा स्टेटस वगैरह ना देखा जाए, तो जदों सारी हैल्प अगर गवर्नमेंट उन्हां नूं अवेलेबल होएगी गवर्नमेंट वालों, तो फिर आपां उन्हां नूं जिहड़े विचों कोई अगर गैप्स बचते ने जिहड़ी गवर्नमेंट नहीं फुलफिल कर पाती, तो वह आपां उन्हां नूं सारा फुलफिल होर भी चंगे तरीके नाल कर सकते हैं। बट आई मेन हैगा कि कदी कदी सानूं भी लगता है कि अगर आपां अपने वालों फाइनैंशली कर रहे हाँ, ਤਾਂ ਸਾਨੂੰ ਲੱਗਦਾ ਹੈ ਕਿ ਗਵਰਨਮੈਂਟ ਵੱਲੋਂ ਵੀ ਸਭ ਚੀਜ਼ਾਂ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ।
ਠੀਕ ਹੈ ਜੀ, ਅਤੇ ਜਾਂਦੀ ਵਾਰ ਦਾ ਸੁਨੇਹਾ, ਸਰਕਾਰ 'ਤੇ ਅਗਰ ਪ੍ਰਦਾਨ ਕਰ ਵੀ ਦੇਵੇ, ਸਮਾਜ ਦੇ ਜਿਹੜੇ ਸਾਰੇ ਇੰਡੀਵਿਜੁਅਲਸ ਹਨ ਉਹਨਾਂ ਦੀ ਕੀ ਜ਼ਿੰਮੇਵਾਰੀ ਤੁਹਾਡੇ ਹਿਸਾਬ ਨਾਲ?
ਮੇਰੇ ਹਿਸਾਬ ਨਾਲ ਹਰ ਕਿਸੇ ਦੀ ਆਪਣੀ ਪਰਸਨਲ ਜ਼ਿੰਮੇਵਾਰੀ ਹੈ, ਮਤਲਬ ਹਰ ਕੋਈ ਆਪਣੀ ਡਿਊਟੀ ਚੰਗੇ ਤਰੀਕੇ ਨਾਲ ਕਰ ਸਕਦਾ। ਫਸਟ ਆਫ ਆਲ ਕਿ ਮਤਲਬ ਇਹ ਫੈਮਿਲੀ ਡੋਮੈਸਟਿਕ ਵਾਇਲੈਂਸ ਮੇਰੇ ਹਿਸਾਬ ਨਾਲ ਹੋਣਾ ਹੀ ਨਹੀਂ ਚਾਹੀਦਾ ਪਰਿਵਾਰਾਂ 'ਚ, ਅਤੇ ਸਭ ਨੂੰ ਖੁਸ਼ੀ ਖੁਸ਼ੀ ਰਹਿਣਾ ਚਾਹੀਦਾ, ਅਤੇ ਜਦੋਂ ਨਹੀਂ ਹੋਣਗੇ ਤਾਂ ਫਿਰ ਆਵਲੇ ਸਾਡੇ ਇਸ਼ੂਜ਼ ਹੋਣਗੇ ਵੀ ਨਹੀਂ।
ਪੂਜਾ, ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋਗੇ?
ਹਾਂਜੀ, ਅਗਰ ਮੇਰੀ ਗੱਲ ਸਰਕਾਰ ਤੱਕ ਪਹੁੰਚ ਸਕਦੀ ਹੈ ਤਾਂ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ। ਇਹ ਜਿਹੜੀ ਵੀਜ਼ਾ ਪ੍ਰੋਬਲਮ ਹੈਗੀ ਹੈ, ਚਾਹੇ ਮੁੰਡਾ ਹੋਏ ਜਾਂ ਕੁੜੀ ਹੋਏ, ਹੁਣ ਮੈਂ ਕਈ ਜਗ੍ਹਾ ਦੇਖ ਚੁੱਕੀ ਹਾਂ ਕਿ ਉਹਨਾਂ ਨੂੰ ਹੁੰਦਾ ਕਿ ਅਗਰ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਹੈ ਜਾਂ ਸਿਟੀਜ਼ਨਸ਼ਿਪ ਹੈ, ਉਹ ਸੋਚਦੇ ਨੇ ਕਿ ਸਾਡੇ ਕੋਲ ਬਹੁਤ ਪਾਵਰ ਹੈ, ਉਹ ਧਮਕੀਆਂ ਦੇਣਗੇ ਕਿ ਅਗਰ ਤੂੰ ਇੱਦਾਂ ਕਰੇਗੀ ਅਸੀਂ ਤੇਰਾ ਵੀਜ਼ਾ ਵਿਦਡਰਾਅ ਕਰ ਲੈਣਗੇ ਜਾਂ ਇੱਦਾਂ ਕਰ ਦਿਆਂਗੇ, ਤਾਂ ਵੀਜ਼ਾ ਦੀਆਂ ਧਮਕੀਆਂ ਦਿੰਦੇ ਨੇ। ਅਤੇ ਚਾਹੇ ਉਹ ਮੁੰਡਾ ਹੋਏ ਚਾਹੇ ਕੁੜੀ ਹੋਏ, ਮੈਂ ਸਰਕਾਰ ਨੂੰ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਇਸ ਮੈਟਰ ਲਈ ਉਹਨਾਂ ਨੂੰ ਕੋਈ ਸਟੈਪਸ ਉਠਾਉਣੇ ਚਾਹੀਦੇ ਨੇ, ਕਿ ਜਿਹੜੇ ਅਗਰ ਡਿਪੈਂਡੈਂਟ ਵੀਜ਼ਾ 'ਤੇ ਆਏ ਹੋਏ ਨੇ ਜਾਂ ਟੈਂਪਰੇਰੀ ਵੀਜ਼ਾ 'ਤੇ ਹੈਗੇ ਨੇ, ਅਤੇ ਉਹਨਾਂ ਲਈ ਕੁਝ ਸਿਕਿਓਰ ਇੱਦਾਂ ਦਾ ਕੁਝ ਹੋਣਾ, ਰੂਲਸ ਹੋਣੇ ਚਾਹੀਦੇ ਨੇ ਕਿ ਇੱਦਾਂ ਮਿਸਯੂਜ਼ ਨਾ ਕਰਨ ਆਪਣੀ ਪਾਵਰ ਨੂੰ, ਕਿ ਅਸੀਂ ਅਗਰ ਕਿਸੇ ਨੂੰ ਸਪੋਂਸਰ ਕੀਤਾ ਹੋਇਆ ਹੈ ਅਤੇ ਜਦ ਉਹਨਾਂ ਦਾ ਜੀ ਕੀਤਾ ਜੀ ਹਾਂਜੀ ਵਿਦਡਰਾਅ ਕਰ ਲਓ, ਜਿਹੜਾ ਦੂਜਾ ਇਨਸਾਨ ਹੈ ਆਪਣਾ ਪੂਰਾ ਆਪਣੀ ਲਾਈਫ ਦਾ ਕੁਛ ਟਾਈਮ ਵੀ ਉਹਨਾਂ ਨੂੰ ਦਿੰਦਾ ਹੈ, ਤੇ ਸਟਰਗਲ ਵੀ ਕਰਦਾ ਹੈ, ਪਰ ਜਦੋਂ ਉਹਨਾਂ ਨੇ ਜੀ ਕਰਦਾ ਹੈ ਨਹੀਂ ਜੀ ਹੁਣ ਅਸੀਂ ਤੁਹਾਨੂੰ ਸਪੋਂਸਰ ਨਹੀਂ ਕਰਨਾ, ਤੁਸੀਂ ਵਾਪਸ ਚਲੇ ਜਾਓ, ਤਾਂ ਉਹ ਨਹੀਂ ਹੋਣਾ ਚਾਹੀਦਾ।
ਮੇਰੇ ਖਿਆਲ ਬੜਾ ਸੋਹਣਾ ਸਾਰ ਤੁਸੀਂ ਪੇਸ਼ ਕੀਤਾ ਹੈ ਅੰਤ 'ਚ ਆ ਕੇ। ਬਹੁਤ ਬਹੁਤ ਮਿਹਰਬਾਨੀ ਕਿ ਪੂਜਾ ਤੁਸੀਂ ਆਏ ਅਤੇ ਆਪਣੀ ਤੁਸੀਂ ਆਬੀਤੀ ਵੀ ਸੁਣਾਈ। ਮੈਨੂੰ ਯਕੀਨ ਹੈ ਕਿ ਹੋਰਨਾਂ ਕੁੜੀਆਂ ਨੂੰ ਜ਼ਰੂਰ ਪ੍ਰੇਰਨਾ ਮਿਲੀ ਹੋਵੇਗੀ ਤੁਹਾਡੀਆਂ ਗੱਲਾਂ ਸੁਣ ਕੇ। ਮਿਹਰਬਾਨੀ,
ਥੈਂਕ ਯੂ ਜੀ।
ਅਤੇ ਤੁਹਾਡਾ ਵੀ ਬਹੁਤ ਬਹੁਤ ਅਰੁਣਾ ਜੋ ਤੁਸੀਂ ਅੱਜ ਆਏ ਅਤੇ ਆਪਣੇ ਤਜਰਬੇ ਤੁਸੀਂ ਸਾਨੂੰ ਦੱਸੇ। ਥੈਂਕ ਯੂ।
ਥੈਂਕ ਯੂ ਮਨਪ੍ਰੀਤ। ਮੈਂ ਆਪਕੋ ਔਰ ਆਪਣੇ ਸ਼ਰੋਤਾਓਂ ਕੋ ਯੇ ਕਹਿਣਾ ਚਾਹੂੰਗੀ, ਬਾਤ ਐਡ ਕਰਨਾ ਚਾਹੂੰਗੀ ਕਿ ਹਮ ਸਭ ਰਿਸਪੋਂਸੀਬਲ ਹੈ ਇਸ ਫੈਮਿਲੀ ਡੋਮੈਸਟਿਕ ਵਾਇਲੈਂਸ ਕੋ ਰੋਕਣੇ ਕੇ ਲਈ। ਮੇਰੇ ਹਿਸਾਬ ਸੇ ਪ੍ਰੀਵੈਂਸ਼ਨ ਇਜ਼ ਦਾ ਕਿਓਰ। ਹਮ ਸਭ ਕੋ ਮਿਲ ਕੇ ਰਹਿਣਾ, ਹਮ ਇਸ ਕੰਟਰੀ ਮੇ ਆਏ ਹੈ ਔਰ ਯਹਾਂ ਪਰ ਹਮਕੋ ਜੋ ਆਈਡੈਂਟੀਟੀ ਹੈ ਆਪਣੀ ਵੋ ਯੇ ਬਣਾਨੀ ਹੈ ਕਿ ਬਈ ਵੀ ਆਰ ਫਰੋਮ ਅ ਵੈਰੀ ਰਿਚ ਕਲਚਰ ਵਿਚ ਵੀ ਆਰ, ਔਰ ਜੋ ਹਮਾਰੀ ਇੱਕ ਦੂਸਰੇ ਕਾ ਸਾਥ ਦੇਣਾ ਹੈ। ਅਗਰ ਕੋਈ ਆਪਕੋ ਮਿਲਤਾ ਹੈ, ਕੋਈ ਬਾਤ ਕਰਤਾ ਹੈ, ਅਗਰ ਆਪਕੋ ਲਗਤਾ ਵੀ ਹੈ, ਰਾਦਰ ਦੈਨ ਚੁੱਪ ਰਹਿ ਜਾਣਾ ਕਿ ਮੇਰਾ ਕੋਈ ਮਤਲਬ ਨਹੀਂ ਹੈ, ਮੇਰੀ ਰਿਕੁਐਸਟ ਹੈ ਆਪ ਸਬਸੇ ਕਿ ਆਪ ਪਲੀਜ਼ ਇੱਕ ਬਾਰ ਇੱਕ ਯਹਾਂ ਪੇ ਤੋ ਆਰ ਯੂ ਓਕੇ ਡੇ ਵੀ ਹੋਤਾ ਹੈ। ਹਮਾਰੀ ਇੱਕ ਮੋਰਲ ਰਿਸਪੋਂਸੀਬਿਲਟੀ ਹੈ ਕਿ ਹਮ ਪੁੱਛ ਸਕੇ ਕਿ ਆਰ ਯੂ ਓਕੇ
ਜੀ।
ਤੋ ਵੋ ਮੇਰੇ ਲਈ ਔਰ ਹਮ ਸਭ ਕੇ ਲਈ ਜੋ ਹਮ ਕਾਮ ਕਰਤੇ ਹੈ ਉਹ ਬਹੁਤ ਜ਼ਰੂਰੀ ਹੈ। ਇਹ ਚੀਜ਼ ਅਗਰ ਹਮ ਵਾਈਡਰ ਕਮਿਊਨਿਟੀ ਮੇ ਯੇ ਮੈਸੇਜ ਪਹੁੰਚਾ ਸਕੇ। ਔਰ ਦੂਸਰੀ ਬਾਤ ਜੋ ਮੁਝੇ ਲੱਗਤਾ ਹੈ ਔਰ ਆਪਣੇ ਵੋ ਟੱਚ ਕੀਆ ਉਸ ਬਾਤ ਕੋ ਕਿ ਹਮਾਰੇ ਜੋ ਮੇਲ ਮੈਂਬਰਸ ਹੈ, ਭਾਈ ਹੈ, ਕਮਿਊਨਿਟੀ ਮੇ ਆਗੇ ਆਏ। ਵਾਈਟ ਰਿਬਨ ਹੈਜ਼ ਪ੍ਰੋਗਰਾਮ ਵੇਅਰ ਦੇ ਹੈਵ ਐਂਬੈਸਡਰਸ, ਉਹ ਬਣੇ ਔਰ ਯੂ ਨੋ ਸੇ ਨੋ ਟੂ ਡੋਮੈਸਟਿਕ ਵਾਇਲੈਂਸ। ਥੈਂਕ ਯੂ
ਪ੍ਰਤੀਕ। ਤੁਸੀਂ ਕੁਛ ਕਹਿਣਾ ਚਾਹੋਗੇ? ਬਹੁਤ ਖੂਬਸੂਰਤ ਗੱਲਾਂ ਹੋਈਆਂ ਨੇ।
ਹਾਂਜੀ, ਬਸ ਮੈਂ ਤਰੁਣਾ ਜੀ ਦੀ ਗੱਲ ਦਾ ਥੋੜ੍ਹਾ ਹੋਰ ਐਡੀਸ਼ਨ ਕਰਨਾ ਚਾਹਾਂਗਾ। ਜਿੱਦਾਂ ਇਹਨਾਂ ਨੇ ਕਿਹਾ ਕਿ ਸੇ ਨੋ ਟੂ ਫੈਮਿਲੀ ਵਾਇਲੈਂਸ, ਬਿਲਕੁਲ ਹਰ ਕਿਸੇ ਨੂੰ ਇੰਡੀਵਿਜੁਅਲ ਬੇਸ 'ਤੇ ਸਮਝਣਾ ਚਾਹੀਦਾ ਹੈ। ਹਰ ਕਿਸੇ ਦੀ ਪ੍ਰੋਬਲਮ ਹੋਣੀ ਚਾਹੀਦੀ ਹੈ। ਆਹ ਸਿਰਫ ਉਹਨਾਂ ਦੀ ਨਹੀਂ ਕਿ ਜਿਹੜੇ ਕੁਛ ਲੋਕ ਹੀ ਅੱਗੇ ਆਉਣ ਤੈਅ ਕਰਨ, ਜੇ ਸਾਰੇ ਇੱਕ ਇੱਕ ਕਰਕੇ ਅੱਗੇ ਆਉਣਗੇ ਤਾਂ ਫਿਰ ਇਹ ਪ੍ਰੋਬਲਮਸ ਹੀ ਨਹੀਂ ਹੋਣਗੀਆਂ। ਥੈਂਕ ਯੂ ਜੀ,
ਬਹੁਤ ਬਹੁਤ ਮਿਹਰਬਾਨੀ ਤੁਹਾਡੇ ਤਿੰਨਾਂ ਦੀ ਜੋ ਤੁਸੀਂ ਅੱਜ ਸਟੂਡੀਓ 'ਚ ਆਏ।
ਥੈਂਕ ਯੂ ਮਨਪ੍ਰੀਤ ਜੀ।
ਥੈਂਕ ਯੂ।
SBS, 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 SB